جیسے ایک ناریل ہے, باہر سخت ہے, اندر بہت نرم ہے, باہر سخت اس لیے تاکہ اندر دی نرمائی نو چوٹ نہ پہنچے, اندر دی نرمائی اس لیے کہ باہر دی سختی کسی اہنکار وچ نہ جان دے. اس طرح پرت نو دھرم تے پرمارتھ تو ستگر جی نے دوواں دی داد دیتی ہے تا جو بیر رس ہٹ گرہ دا نردئی نال نرا جد ماتر نہ رہ جاوے, سگو اتشاہ دا وکاس کرن والا ہوئے. بیر رس دا مول اتشاہ ہے, دان بھی بیر رسی شہ ہے, دیا تو دان دین دے پاو نال تے لوڑ پئی تے جد کر کے آپا وارن تک دو, دریغ نہ کرنا. اس سنتر گرسکھی جس کھل بھی آئی, جتھے بندی دی روح بھی آئے اور روحانی جیون بھی رہا, تے واہے گرو گرو دا اروگ تے نرمل آسکتا بھی سمائی, تے سارے اتشاہ تے شانتی وکاس دی جان بنی. انہاں شاستر تاری نام بانی دے پریمیاں دی جتھے بندی ہو رہی سی. خالصا جتھے بندی انگ انگی پاؤ, جویں شریر تے ایک ہے, جیسی کہنے دو باواں نے, دو لتاں نے, دو اکھاں نے, الگ الگ نے پر ہیں سارا شریر دا ہی حصہ. اسی نو کہندے نے انگ انگی پاؤ. تو جتھے سینا ہے اتھے سو لوڑا بھی ہے, خاص کر کے ان دانے پٹھے دی لوڑ ہے, گھوڑیا لئی, پشواں لئی, آئیاں سنتاں دی سیوا لئی. جدو خالصہ بنا تو یا گراواں تو پا پنڈاں تو یہ چیزاں منگدا ہے تے پیسے دے کے مل جاندیاں, تے واہ جے چیزاں پہاڑیاں پاس لوڑ تو ودیب تے وکری واسطے ہوندیاں بھی نہ ملدیاں تاں مشکل پیندی سی. اس مشکل ویلے کئی ویر نیویں اچی گل بات ہو جاندی, جو لوکاں نوں راجیاں پاس پکارو جا کر دے, شکایت کر دے. جدو راجیاں ولوں پوچھ ہوندی تاں ادھروں اتر جاندا کہ تسی چیزاں دے نرخ بن دیو, مل طے کر دیو, ساتھوں لوکی مل لے لیا کرنا تے وستو دے دیا کرنا. ای گل کدے ٹردی کدے نہ. اصل گل تاں اے سی کہ اورنگزیب تے اس دی سرکار ویری سی, جس کر کے راجے بھی کہری اکھ رکھ دے سن. سکھی انہاں نوں بہت رڑکدی سی. جاپتا ہے کہ اس دے اشارے تے کدے راجیاں دے اپنے پرم پہے تے لالچ ویر کماؤندے سن. اس کر کے بہانے بہانے گرو جی اگے مشکلاں تے اڑچنا دے سمان کیتے جاندے سن, جنہاں وچوں کدے تاں بلاسپور دا راجا آنند پور دا کرایا منگن بھیجدا. حالانکہ وہ جویں گرو جی دی جرخ جی سی, کدے ہاتھی آدک سمان مانگ بھیجدا, کدی پرجا تو آندانے ترن دی اڑچن کھڑی ہو جاندی, کدے کچھ کدے کچھ. یہ راجیاں دے خاص کر کے بھیم چند دے ماڑے ورتاؤ دے کارن ہی گرو صاحب پوٹے جا وسے سی. راجیاں دی پہل نال پنگانی دا جد ہویا سی, اس جنگ وچ راجیاں دی ہار ہوئی, گرو جی مڑ آنند پور صاحب آ وسے. ایتھے وسدیا لوڑ ویلے جیسے نداؤن دے جنگ وچ راجے گرو جی دی شرن بھی آئے, مدد بھی لیندی رہے, پھر اکھاں بھی پھیر لیندے, تنگ بھی کر دے. اس طرح دے ورتاویاں وچ بھیم چند تا چل وسیا, تے اس دی تھاویں اس دا پت اس تو بھی زیادہ کرڑا اجمیر چند گدی تے بیٹھا. اس دا ورتاؤ بھی پتا ورگا کھوٹا سی. اس نے ایک وار ایک چلاکی کیتی کہ اپنے وزیر جس نو سکھاں وچ عام طور تے پما کر کے جانیا جاندا, انج لگدا جویں ادا نام پرمانند ہوئے گا, گرو دربار وچ کلیا کہ گرو جی دے نال کوئی جہرا سمسیا دی صورت پیدا کرے. اس نے آ کے پرجا دی پکار صاحب بابت وارتالاپ کیتی, تاں ستگرو جی دے دربار دے مکھی ماما کرپال چند جی نے آخیا, ہے وزیر ساڈی وکھانت کوئی نہیں, تسی اپنے پرجا نو حکم دے چھڈو جو کا لکڑی بدلے سکھاں نال نہ لڑیا کر, تے دودھ کیوں ان شکر مول قیمت دے دیا کر. ਪੰਮਾ ਇਹ ਗੱਲਾਂ ਸੁਣ ਕੇ ਮਨ ਮਨਾ ਕੇ ਚਲਾ ਗਿਆ ਪਰਵਰਤਾਵਾ ਫਿਰ ਉਥੇ ਦਾ ਉਥੇ ਸਿੱਖਾਂ ਨੂੰ ਮੁਸ਼ਕਲਾਂ ਪੈਣ ਤੇ ਉਹ ਕੁਛ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ। ਹੋਇਆ ਕਿ ਇੱਕ ਦਿਨ ਲੋਢੇ ਪੈਰ ਦੀਵਾਨ ਸੱਜ ਰਿਹਾ ਸੀ, ਕੀਰਤਨੀਆਂ ਕੀਰਤਨ ਕਰ ਰਿਹਾ ਸਨ ਤੇ ਪਾਤਸ਼ਾਹ ਤਾਰਿਆਂ ਵਿੱਚ ਚੰਦ ਵਾਂਗੂ ਸਭਾ ਦੇ ਸਵਾਮੀ ਬਿਰਾਜਮਾਨ ਹੋਏ ਸਨ। ਨੂਰੀ ਚਿਹਰੇ ਤੋਂ ਤੇਜ ਤੇ ਸ਼ਾਂਤੀ ਦੀ ਮਿਲਵੀ ਨੂਰ ਫੁਹਾਰ ਪੈ ਰਹੀ ਸੀ। ਚਕੋਰ ਮਨ ਸਿੱਖ ਦਰਸ਼ਨ ਕਰ ਕਰਕੇ ਆਨੰਦ ਲੈ ਰਹੇ ਸਨ। ਇੱਕ ਪਾਸੇ ਨੈਣਾ ਦੇ ਸਾਹਮਣੇ ਪ੍ਰਤੱਖ ਦਰਸ਼ਨ ਸਨ, ਦੂਜੇ ਪਾਸੇ ਕੰਠ ਕੀਰਤਨ ਦੀ ਅੰਮ੍ਰਿਤ ਫੁਹਾਰ ਇਹ ਪਿਲਾ ਰਹੇ ਸਨ ਔਰ ਕੰਨ ਸੁਣ ਰਹੇ ਸਨ। ਦੋਹਾਂ ਦਾ ਮਿਲਵਾਂ ਅਸਰ ਇੱਕ ਸਰੂਰ ਦੇ ਰਿਹਾ ਸੀ ਤੇ ਸਰੂਰ ਚਿੱਤ ਨੂੰ ਇਕਾਗਰ ਕਰ ਰਿਹਾ ਸੀ। ਉੱਚਤਾ ਤੇ ਇਕਾਗਰਤਾ ਦਾ ਭਾਵ ਸਭ ਦੇ ਅੰਦਰ ਗੱਢ ਰਿਹਾ ਸੀ। ਸੂਰਜ ਲਪਟਦਾ ਗਿਆ, ਸ਼ਾਮਾਂ ਪੈ ਗਈਆਂ, ਸੋਦਰ ਦਾ ਕੀਰਤਨ ਹੋ ਕੇ ਭੋਗ ਪੈ ਗਿਆ, ਰਹਿ ਰਾਸ ਦਾ ਪਾਠ ਹੋ ਕੇ ਅਰਦਾਸਾ ਸੋਧਿਆ ਗਿਆ, ਪ੍ਰਸ਼ਾਦ ਵਰਤਿਆ, ਸੰਗਤ ਵਿਦਾ ਹੋ ਗਈ। ਗੁਰੂ ਪਾਤਸ਼ਾਹ ਅੱਜ ਉੱਥੇ ਬਿਰਾਜੇ ਰਹੇ। ਕੁਛ ਕਾਰਜ ਵਿਦਵਾਨਾਂ ਤੇ ਕਵੀਆਂ ਦੇ ਦਾਨ ਸਨਮਾਨ ਦਾ ਇਸ ਵੇਲੇ ਅਜੇ ਹੋਣਾ ਸੀ। ਇਸ ਵੇਲੇ ਤਾਰਨਹਾਰ ਸਤਿਗੁਰੂ ਜੀ ਦੀ ਨਜ਼ਰ ਥੋੜੀ ਦੂਰੀ ਤੇ ਜਾ ਪਈ। ਅੰਦਰ ਜਾਣ ਵਾਲੇ ਦਰਵਾਜੇ ਦੇ ਅੰਦਰਵਾਰ ਕੰਧ ਨਾਲ ਇੱਕ ਲੰਮੀ ਭਰਵੀਂ ਪਰ ਨਿੰਮੋ ਝਾਨ ਸੂਰਤ ਖੜੀ ਸੀ। ਸਾਹਿਬਾਂ ਨੇ ਪਾਸ ਖੜੇ ਸਿੰਘ ਨੂੰ ਪੁੱਛ ਕੀਤੀ, ਸਿੰਘਾ ਓ ਕੌਣ ਖੜਾ ਹੈ? ਉਸ ਅਰਦਾਸ ਕੀਤੀ, ਪਾਤਸ਼ਾਹ ਕੋਈ ਪ੍ਰੇਮੀ ਹੈ, ਦੋ ਤਰੇ ਦਿਨ ਤੋਂ ਦੋਏ ਵੇਲੇ ਆਉਂਦਾ ਹੈ, ਇਸ ਵੇਲੇ ਉੱਥੇ ਖੜਾ ਰਹਿੰਦਾ ਹੈ ਤੇ ਫਿਰ ਟੁਰ ਜਾਂਦਾ, ਉਰੇ ਤੇ ਨਹੀਂ ਆਇਆ ਕਦੀ, ਜਾਪਦਾ ਦਰਸ਼ਨ ਵੇਲੇ ਨਹੀਂ ਹੋਏ ਲੱਗਦੇ? ਸਤਿਗੁਰੂ ਜੀ ਨੇ ਪੁੱਛਿਆ। ਸਿੰਘ ਉੱਤਰ ਦੇਣ ਲੱਗਾ, ਪਾਤਸ਼ਾਹ ਜੀ ਉਹ ਪਹਿਲੇ ਤਾਂ ਬੂਹੇ ਦੇ ਬਾਹਰ ਆ ਖੜਦਾ ਸੀ ਤੇ ਮਹਾਠ ਉੱਤੇ ਸਿਰ ਧਰ ਕੇ ਚਲਾ ਜਾਂਦਾ ਸੀ, ਹੁਣ ਥੋੜੀ ਹਿੰਮਤ ਕਰਕੇ ਦਲੀਜਾਂ ਤੇ ਸਿਰ ਧਰ ਕੇ ਚਰਨ ਧੂੜ ਮੱਥੇ ਲਾ ਕੇ ਅੰਦਰ ਆ ਜਾਂਦਾ, ਪਰ ਉਸੇ ਕੰਧ ਨਾਲ ਲੱਗ ਕੇ ਖੜਾ ਆਪ ਦੇ ਦਰਸ਼ਨ ਕਰਦਾ ਰਹਿੰਦਾ, ਇੱਕ ਤੱਕ ਨੀਝ ਲਾ ਕੇ ਵੇਖਦਾ ਰਹਿੰਦਾ। ਭੋਗ ਪੈਣ ਵੇਲੇ ਕੜਾ ਪ੍ਰਸ਼ਾਦ ਦੇ ਵਰਤਾਰੇ ਤੋਂ ਅਗੇਰੇ ਹੀ ਟੁਰ ਜਾਂਦਾ। ਅੱਜ ਪਤਾ ਨਹੀਂ ਕਿਉਂ ਖੜੋਤਾ ਰਿਹਾ, ਅਜੇ ਵੀ ਉਸਦੇ ਜਾਣ ਦੇ ਕੋਈ ਚਿੰਨ ਨਜ਼ਰ ਨਹੀਂ ਪੈਂਦੇ, ਸ਼ਾਇਦ ਕੋਈ ਗੱਲ ਕਰਨੀ ਹੋ ਸੁਣ। ਪਾਤਸ਼ਾਹ ਜੀ ਸੰਗ ਦਾ ਹੋਣਾ, ਜੇ ਆਪ ਜੀ ਦੀ ਆਗਿਆ ਹੋਵੇ ਤੇ ਪਤਾ ਕਰਾਂ। ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ। ਕੁਛ ਪਲਾਂ ਮਗਰੋਂ ਉਹ ਉਸ ਪਾਸ ਜਾ ਕੇ ਮੁੜ ਆਇਆ ਤੇ ਹਜ਼ੂਰੀ ਵਿੱਚ ਬਹਿ ਬੈਠ ਕੇ ਬਿਨੈ ਕੀਤੀ ਉਸ ਕਿ ਪਾਤਸ਼ਾਹ ਜੀ ਉਹ ਪੁੱਛਣ ਤੇ ਦੱਸਿਆ ਸੁ ਕਿ ਕਲਾਲ ਹਾਂ, ਹੋਰ ਕਿਸੇ ਗੱਲ ਦਾ ਉੱਤਰ ਨਹੀਂ ਸੁ ਦਿੱਤਾ। ਜੋ ਪੁੱਛਿਆ ਉਸ ਦੇ ਉੱਤਰ ਵਿੱਚ ਅੱਖਾਂ ਵਿੱਚੋਂ ਦੋ ਅੱਥਰੂ ਕਿਰ ਪੈਂਦੇ। ਸਤਿਗੁਰ ਜੀ ਇਹ ਸੁਣ ਕੇ ਕੁਛ ਆਖਣੀ ਲੱਗੇ ਸਨ ਕਿ ਉਧਰੋਂ ਕਵੀ ਉੱਤੋਂ ਤੁੜੀ ਆਉਣ ਲੱਗ ਪਏ ਤੇ ਆਪ ਉਸ ਪਰਚੀ ਵਿੱਚ ਲੱਗ ਗਏ। ਜਿਨ੍ਹਾਂ ਬਾਹਰੋਂ ਆਏ ਕਵੀਆਂ ਦੀ ਰਚਨਾ ਪਰ ਪ੍ਰਸੰਨ ਹੋਏ ਸਨ, ਉਹਨਾਂ ਨੂੰ ਟੋਰਨਾ ਸੀ, ਉਹਨਾਂ ਨੂੰ ਧਨ ਘੋੜੇ ਬਸਤਰ ਸਰੂਪੇ ਆਦਿ ਦੇ ਦਿਵਾ ਕੀਤੇ। ਕੁਛ ਕਵੀਆਂ ਨੇ ਆਪਣੀ ਮਨੋਹਰ ਰਚਨਾ ਸੁਣਾਈ। ਜਦੋਂ ਸਾਰੇ ਕਵੀ ਵਿਦਾ ਹੋ ਗਏ ਤਾਂ ਸਾਹਿਬ ਡੇਰੇ ਜਾਣ ਲਈ ਉੱਠੇ, ਤੁਰੇ, ਫਿਰ ਨਜ਼ਰ ਕੰਧ ਵੱਲ ਪਈ, ਉਹੀ ਉਹ ਸੂਰਤ ਉਵੇਂ ਖੜੀ ਸੀ। ਤਦ ਸਤਿਗੁਰਾਂ ਨੂੰ ਫਿਰ ਧਿਆਨ ਪੈ ਗਿਆ ਕਿ ਉਹ ਆਦਮੀ ਖੜਾ ਹੈ ਜਿਸਨੇ ਪੁੱਛਣ ਪਰ ਆਪਣਾ ਪਤਾ ਕਲਾਲ ਦੱਸ ਕੇ ਕੇਵਲ ਨੈਣਾ ਦੇ ਜਲ ਨਾਲ ਗੱਲ ਕੀਤੀ। ਆਪ ਹੁਣ ਉਸ ਵੱਲ ਤੱਕ ਦੇ ਦਰਵਾਜ਼ੇ ਨੂੰ ਆਏ ਤਾਂ ਅਜੇ ਥੋੜੀ ਦੂਰ ਹੀ ਸਨ ਕਿ ਉਸਨੇ ਡੰਡਵਤ ਮੱਥਾ ਟੇਕਿਆ। ਆਪ ਜੀ ਖੜੇ ਹੋ ਗਏ, ਪਾਤਸ਼ਾਹ ਦਾ ਹੁਕਮ ਹੋਇਆ, ਸਿੱਖਾ ਉੱਠ, ਗੁਰੂ ਭਲਾ ਕਰੇ। ਸਿੱਖ ਉੱਠ ਕੇ ਫਿਰ ਖੜੋ ਗਿਆ। ਨੈਣ ਜਲ ਪੂਰਤ ਸਨ ਤੇ ਚਰਨਾਂ ਵੱਲ ਲੱਗੇ ਹੋਏ ਸਨ। ਮੇਰਾ ਦੇ ਮਾਲਕ ਨੇ ਪੁੱਛਿਆ, ਪੁਰਖਾ ਕੌਣ ਹੈ, ਕਿੱਥੋਂ ਆਇਆ ਤੂੰ? ਠੰਡਾ ਸਾਹ ਲੈ ਕੇ ਉਸਨੇ ਬਿਨੈ ਕੀਤੀ, ਪਾਤਸ਼ਾਹ ਜੀ ਉਹ ਕਲਾਲ ਹਾਂ ਜਾਤ ਦਾ, ਮੇਰੀ ਜਾਤ ਨੀਵੀ ਹੈ। ਸਤਿਗੁਰ ਜੀ ਦੇ ਚਿਹਰੇ ਤੇ ਮੁਸਕਰਾਹਟ ਆਈ, ਭਲਾ ਕਲਾਲ ਕੌਣ ਹੁੰਦੇ ਨੇ ਬਈ? ਸਿੱਖ ਕਹਿਣ ਲੱਗਾ, ਪਾਤਸ਼ਾਹ ਇੱਕ ਜਾਤੀ ਹੈ ਜਿਸ ਨੂੰ ਬ੍ਰਾਹਮਣ ਨੀਵੀਂ ਦੱਸਦੇ ਨੇ, ਜਿਸ ਨਾਲ ਬ੍ਰਾਹਮਣ ਖੱਤਰੀ ਵਰਤਣੋਂ ਬੜਾ ਸੰਕੋਚ ਕਰਦੇ ਨੇ। ਅੱਛਾ ਕਲਾਲ, ਕਲਾਲ ਸਿੱਖਾ, ਕਲਾਲ ਤਾਂ ਗੁਰੂ ਦਾ ਲਾਲ ਹੁੰਦਾ ਹੈ। ਵਾਹਿਗੁਰੂ ਵਾਹਿਗੁਰੂ, ਸਹਿ ਸੁਭਾਅ ਮੇਰੇ ਪਾਤਸ਼ਾਹ ਜੀ ਦੇ ਪਾਵਨ ਰਸਨਾ ਤੋਂ ਕਿੱਡੀ ਮਿੱਠੀ ਤੇ ਕਿੱਡੀ ਅਧਿਕਾਰਕ ਇਹ ਆਵਾਜ਼ ਉਹਦੇ ਕੰਨਾਂ ਵਿੱਚ ਪਈ। ਇਹ ਸੁਣਦਿਆਂ ਕਲਾਲ ਬੇਬਲ ਹੋ ਕੇ ਚਰਨਾਂ ਤੇ ਢਹਿ ਪਿਆ। ਅਰੋਗਤਾ ਦੀ, ਪਵਿੱਤਰਤਾ ਦੀ, ਮਿਹਰ ਦੀ, ਪਿਆਰ ਦੀ ਸ਼ੋਅ ਲਾਉਣ ਵਾਲੇ ਬਖਸ਼ਿਆਂ ਦੇ ਦਾਤੇ ਨੇ ਬਾਹ ਫੜ ਕੇ ਉਠਾ ਲਿਆ ਤੇ ਆਪਣੀ ਹਰਨਾਮ ਦੀ ਪਵਿੱਤਰਤਾ ਨਾਲ ਦਗਦਗ ਕਰਦੀ ਛਾਤੀ ਨਾਲ ਲਾ ਲਿਆ ਤੇ ਫਿਰ ਕਿਹਾ, ਕਲਾਲ ਗੁਰੂ ਦਾ ਲਾਲ। ਫਿਰ ਸਤਿਗੁਰ ਕਹਿਣ ਲੱਗੇ, ਸਿੱਖਾ ਜਾਤੀ ਦੇ ਕਿਆ ਹੱਥ ਸੱਚ ਪਰਖੀਐ, ਮੋਹਰਾ ਹੋਵੇ ਹੱਥ ਮਰਿਆ ਚੱਖੀਐ। ਸ਼ਰਨਾਗਤ ਦੇ ਸਿਰ ਤੇ ਸਤਿਗੁਰਾਂ ਦਾ ਹੱਥ, ਮੇਰਾਂ ਦਾ ਦਾਤਾ ਹੱਥ ਵਿਚ ਹੱਥ ਫੜੀ। ਫਿਰ ਵਾਕ ਇਸ ਤਰ੍ਹਾਂ ਹੋਇਆ, ਸਭ ਪਾਲਾ ਭਨ ਕਤੀਆਂ ਅੰਮ੍ਰਿਤ ਛਕ ਤੇ ਆਪਣੇ ਇਸ ਨੀਵੀਂ ਜਾਤੀ ਦੇ ਵਿਚਾਰ ਵਿੱਚੋਂ ਬਾਹਰ ਨਿਕਲ। ਤੂੰ ਗੁਰੂ ਦਾ ਲਾਲ ਹੈ ਪਰ ਤਿਆਗ ਆਪਣੇ ਕਲਾਲ ਸੁਨਿਆਰ ਜੱਟ ਸ਼ੇਬਾ ਜਾਪਾ ਭਾਵਾਂ ਨੂੰ। ਇਹ ਜਾਤ ਭਾਵ ਹੀ ਬੰਦੇ ਨੂੰ ਹੰਕਾਰ ਵਿੱਚ ਤੇ ਨੀਵੇਂਪਣ ਵਿੱਚ ਲੈ ਜਾਂਦੇ ਨੇ, ਕਦੀ ਟਹਿੰਦੀਆਂ ਕਲਾ ਵਿੱਚ, ਕਦੀ ਹੰਕਾਰੀ ਕਲਾ ਵਿੱਚ। ਚੜ੍ਹਦੀ ਕਲਾ ਵਿੱਚ ਰਹਿਣ ਲਈ ਇਹਨਾਂ ਤੋਂ ਨਿਵਿਰਤੀ ਚਾਹੀਦੀ ਹੈ। ਜਾਤਾਂ ਬਣ ਗਈਆਂ ਨੇ ਤ੍ਰੇੜਾਂ, ਪਰਜਾ ਤੇ ਮਹਿਲ ਦੀਆਂ, ਇਹ ਵੜ ਗਈਆਂ ਲੋਕਾਂ ਦੇ ਅੰਦਰ ਹੀ ਤੇ ਅੰਦਰ ਪੈ ਗਈ ਦਵੈਸ਼। ਇਹ ਜਾਤਾਂ ਹੀ ਨੇ ਜਿਹੜੀਆਂ ਕਮਾਮਾਂ ਦੀ ਵੰਡ ਹੁਣ ਬਣ ਗਈਆਂ ਤੇ ਹੰਕਾਰ ਦੇ ਦਬੇਲਪਣੇ ਦੀਆਂ ਵਿੱਥਾਂ ਬਣ ਗਈਆਂ। ਸਿੱਖ ਕਹਿਣ ਲੱਗਾ, ਪਾਤਸ਼ਾਹ ਕੀ ਮੈਂ ਅੰਮ੍ਰਿਤ ਛਕ ਸਕਦਾ ਹਾਂ? ਗੁਰੂ ਜੀ ਕਹਿਣ ਲੱਗੇ, ਕਿਉਂ ਨਹੀਂ, ਅੰਮ੍ਰਿਤ ਪ੍ਰਾਣੀ ਮਾਤਰ ਲਈ ਹੈ, ਹਰ ਕੋਈ ਸਿੰਘ ਛਕ ਸਕਦਾ ਹੈ। ਮੇਰਾ ਦੀਵਾਨ, ਮੇਰਾ ਲੰਗਰ ਸ਼ੋਅ ਵਾਲਿਆਂ ਦੀ ਸ਼ੋਅ ਦੂਰ ਕਰਦਾ ਹੈ। ਸਭੇ ਸਾਂਝੀ ਵਾਲ ਸਦਾਇਣ, ਤੂੰ ਕਿਸੇ ਨਾ ਦਿਸਾ ਹੈ ਬਾਰਾ ਜੀਓ। ਸਿੱਖ ਲੰਮਾ ਤੇ ਠੰਡਾ ਪਰ ਸੁਖ ਦਾ ਸਾਹ ਲੈ ਕੇ, ਹੇ ਆਪ ਮਾਲਕਾ ਬਿਰਧ ਪਾਲਕਾ, ਸ਼ੁਕਰ ਹੈ ਕਿ ਮੈਂ ਆਪ ਦੀ ਦੇਵਤਿਆਂ ਵਾਲੀ ਸਭਾ ਵਿੱਚ ਬੈਠ ਸਕਾਂਗਾ, ਆਪ ਦੀ ਲਾਈ ਸੱਚੀ ਰਿਖੀਆਂ ਦੀ ਪੰਗਤ ਵਿੱਚ ਸਾਂਝੀਵਾਲ ਹੋ ਸਕਾਂਗਾ, ਸ਼ੁਕਰ ਹੈ ਸ਼ੁਕਰ ਹੈ। ਪਰ ਹਾਏ, ਆ ਜਿਹੜੇ ਪਿੰਡ ਦੇ ਬ੍ਰਾਹਮਣ, ਜ਼ਮੀਨਾਂ ਦੇ ਮਾਲਕ, ਜ਼ਿਮੀਦਾਰ ਮੈਨੂੰ ਕਦੋਂ ਇਹ ਦਰਜਾ ਦੇਣਗੇ? ਲੱਗੀ ਪੰਗਤ ਵਿੱਚ ਕਹਿਣਗੇ, ਜਾ ਪਰੇ ਹੋ ਭੇਟਣਾ, ਇਹ ਬ੍ਰਾਹਮਣ ਕੀ ਪੰਕਤੀ ਹੈ। ਗੁਰੂ ਜੀ ਬੜੀ ਗੰਭੀਰਤਾ ਨਾਲ ਸੁਣ ਰਹੇ ਸਨ, ਅੰਮ੍ਰਿਤ ਤੇਰੀ ਜਾਤ ਜਨਮ ਦੀ ਹੀਨਤਾ ਖੋਏਗਾ, ਤੂੰ ਆਪਣੇ ਅੰਦਰੋਂ ਆਪਣੇ ਭਾਵ ਵਿੱਚ ਵਸਰੀ ਹੀਨਤਾ ਦੂਰ ਕਰ, ਉੱਚ ਕਰਮੀ ਹੋ, ਉੱਚੇ ਸੁੱਚੇ ਕਰਮ ਕਰ, ਉੱਚੀ ਸੁਰਤ ਵਾਲਾ ਹੋ, ਉੱਚੇ ਭਾਵਾਂ ਵਿੱਚ ਵਸ, ਪਰਵਾਹ ਨਾ ਕਰ ਅਭਿਮਾਨ ਨਾਲ ਉੱਚੇ ਬਣ ਰਿਹਾ, ਇਹ ਤੇ ਹੰਕਾਰ, ਉਹਨਾਂ ਦੀ ਕਿਰਪਾ ਪ੍ਰਵਾਹ ਨਹੀਂ ਕਰਨੀ। ਸਿੱਖ ਗਦਗਦ ਹੋ ਗਿਆ, ਪਾਤਸ਼ਾਹ ਮੇਰਾ ਪਿੰਡ ਅੱਧਾ ਬਾਹਮਣਾਂ ਦਾ ਹੈ, ਅੱਧਾ ਜ਼ਿਮੀਦਾਰਾਂ ਦਾ ਹੈ, ਮੇਰੇ ਪਿੰਡ ਦਾ ਇੱਕ ਬ੍ਰਾਹਮਣ ਆਪ ਦਾ ਸਿੱਖ ਹੋਇਆ, ਉਸ ਅੰਮ੍ਰਿਤ ਛਕਿਆ, ਉਸ ਨਾਲ ਵੀ ਬ੍ਰਾਹਮਣ ਖੁਣਸਦੇ ਨੇ, ਮੈਨੂੰ ਉਸਨੇ ਆਪ ਹੀ ਆਪ ਜੀ ਦੀ ਦੱਸ ਪਾਈ। ਉਸ ਆਖਿਆ ਸੀ ਕਿ ਗੁਰੂ ਗੋਦੀ ਵਿੱਚ ਜਾਤ ਆਜ਼ਾਦ ਦਾ ਭੇਵ ਨਹੀਂ ਹੈ, ਮੈਂ ਤਾਂ ਵੀ ਡਰਦਾ ਡਰਦਾ ਆਇਆ ਹਾਂ, ਪਰ ਸਦਕੇ ਹਾਂ ਆਪਦੇ ਜੋ ਨੀਵਿਆਂ ਨੂੰ ਉੱਚੇ ਕਰਨ ਦੇ ਬਿਰਧ ਪਾਲਦੇ ਹੋ। ਜੈਸਾ ਸਤਿਗੁਰ ਸੁਣੀਦਾ ਤੈਸਾ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਗੁਰੂ ਜੀ परमेश्वर तो विमुखता आचरण का नीवापन सुभाव की नीचता परस्पर वर्ताव विच ईरखा इस तरह के अवगुण जिहड़े ने ना गुरमुखा जात नूं नीवियां करदे ने अवगुण त्यागने गुण विहाजने बाणी पढ़नी सुननी फिर विचारनी उस विचार ते अमल करना नाम जपना यही उत्तम जाति है। कोई भी इस प्रवेश कर सकता है। धन हो दाता जी धन हो तुसी सिख दे हो सुभाव के निकले फिर हुक्म हो गया कि इस नूं अमृत छकाओ अभेद वरताओ कल दे दीवान विच कड़ा प्रसाद ये आप तैयार करके लियावे ये संगत विच वरते।